सच्ची वाणी विच आप दा स्वागत है। प्रिय श्रोता, ए सच्ची वाणी की है और ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इको ही जगह लभ सकदा है, ते ओह है जीवित वचन धर्म शास्त्र बाइबल। ओही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला असी अपने मना नु तैयार करिए इस भजन नाल।
मैं खुश होया जदों मैनू आखन लगे, मैं खुश होया जदों मैनू आखन लगे के आओ यहोवा ते कर चलिए, के आओ यहोवा ते कर चलिए। मैं खुश होया जदों मैनू आखन लगे, मैं खुश होया जदों मैनू आखन लगे। यरूशलम तू खुदावंद दा शहर, यरूशलम तू खुदावंद दा शहर। तेरे बुआं वे चुनकड़े साडे पैर, तेरे बुआं वे चुनकड़े साडे पैर। मैं खुश होया जदों मैनू आखन लगे, मैं खुश होया जदों मैनू आखन लगे के आओ यहोवा ते कर चलिए, के आओ यहोवा ते कर चलिए। मैं खुश होया जदों मैनू आखन लगे, मैं खुश होया जदों मैनू आखन लगे। यहोवा दियां सब टोलियां, ते जेच यहोवा दियां सब टोलियां। गवाई दी का तेरे चढ़ जांदियां, गवाई दी का तेरे चढ़ जांदियां। मैं खुश होया जदों मैनू आखन लगे, मैं खुश होया जदों मैनू आखन लगे के आओ यहोवा ते कर चलिए, आओ यहोवा ते कर चलिए। मैं खुश होया जदों मैनू आखन लगे, मैं खुश होया जदों मैनू आखन लगे।
ਪਿਆਰੇ ਦੋਸਤੋ, ਆਪ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲੇ ਪ੍ਰੋਗਰਾਮ ਵਿਚ ਅਸੀਂ ਮਲਾਕੀ ਨਵੀਂ ਦੀ ਪੁਸਤਕ ਦੇ 2 ਅਧਿਆਇ ਉਸ ਦੀ 16 ਆਇਤ ਦੇ ਵਚਨਾਂ ਦੇ ਵਿਚੋਂ ਤਲਾਕ ਦੇ ਮਾਮਲੇ ਬਾਰੇ ਵਿਚਾਰ ਕਰ ਰਹੇ ਸੀ। ਇਸੇ ਮਾਮਲੇ ਬਾਰੇ ਹੋਰ ਅੱਗੇ ਵਿਚਾਰ ਕਰਨ ਦੇ ਲਈ ਅੱਜ ਅਸੀਂ ਆਪ ਦਾ ਸਵਾਗਤ ਕਰਦੇ ਹਾਂ। ਮੈਂ ਆਪ ਨੂੰ ਦੱਸ ਦੇਵਾਂ ਕਿ ਜੋ ਮੁਕਤੀ ਹੈ ਇਹ ਇੱਕ ਪਿਆਰ ਵਾਲਾ ਮਸਲਾ ਹੈ। ਉਹ ਸਵਾਲ ਜੋ ਕਿ ਪ੍ਰਭੂ ਯੇਸ਼ੂ ਮਸੀਹ ਜੀ ਸਾਨੂੰ ਸਭ ਨੂੰ ਪੁੱਛਦੇ ਹਨ ਉਹ ਇਹ ਹੈ ਕਿ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ। ਉਹ ਇਸ ਤਰ੍ਹਾਂ ਨਹੀਂ ਪੁੱਛ ਰਿਹਾ ਕਿ ਕੀ ਤੂੰ ਮੇਰੇ ਪ੍ਰਤੀ ਵਫ਼ਾਦਾਰ ਹੋਣ ਜਾ ਰਿਹਾ ਜਾਂ ਫਿਰ ਕੀ ਤੂੰ ਮੇਰਾ ਪ੍ਰਚਾਰ ਕਰਨ ਜਾ ਰਿਹਾ ਹੈ। ਉਹ ਇਹ ਵੀ ਨਹੀਂ ਪੁੱਛ ਰਿਹਾ ਕਿ ਕੀ ਤੂੰ ਕਿੰਨਾ ਕੁਝ ਮੇਰੇ ਲਈ ਦੇਣ ਜਾ ਰਿਹਾ ਅਤੇ ਮੇਰੇ ਲਈ ਕਿੰਨਾ ਜ਼ਿਆਦਾ ਕਰਨ ਜਾ ਰਿਹਾ। ਉਹ ਤਾਂ ਸਿਰਫ ਇਹ ਪੁੱਛਦਾ ਹੈ ਕਿ ਤੂੰ ਮੇਰੇ ਨਾਲ ਪਿਆਰ ਕਰਦਾ ਹੈ। ਫਿਰ ਉਹ ਆਪ ਨੂੰ ਦੱਸੇਗਾ ਕਿ ਆਪ ਨੂੰ ਉਸ ਦੇ ਨਾਲ ਉਸ ਦੀਆਂ ਆਗਿਆਵਾਂ ਦਾ ਪਾਲਣ ਕਰਨਾ ਪੈਣਾ ਹੈ ਅਤੇ ਆਪ ਦੇ ਲਈ ਕੁਝ ਕਰਨ ਦੇ ਲਈ ਹੋਵੇਗਾ। ਯੋਹੰਨਾ ਰਸੂਲ ਇਸ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, ਅਸੀਂ ਉਸ ਨੂੰ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਉਸਨੇ ਸਾਡੇ ਨਾਲ ਪ੍ਰੇਮ ਕੀਤਾ। ਪਹਿਲੀ ਯੋਹੰਨਾ ਦੀ ਪੱਤਰੀ 4 ਅਧਿਆਇ ਉਸਦੀ 19 ਆਇਤ ਦੇ ਇਹ ਵਚਨ ਹਨ। ਦੂਸਰੀ ਪੁਸਤਕ ਜੋ ਕਿ ਮੈਂ ਕਦੇ ਵੀ ਲਿਖੀ ਸੀ ਉਹ ਰੂਥ ਦੀ ਛੋਟੀ ਪੁਸਤਕ ਦੇ ਬਾਰੇ ਹੈ ਸੀ। ਉਹ ਕਾਰਨ ਜਿਸ ਕਰਕੇ ਇਸ ਨੂੰ ਲਿਖਿਆ ਗਿਆ ਸੀ ਇਹ ਦਿਖਾਉਣ ਦੇ ਲਈ ਸੀ ਕਿ ਜੋ ਛੁਟਕਾਰਾ ਹੈ ਇਹ ਇੱਕ ਬਹੁਤ ਹੀ ਰੋਮਾਂਚਕਾਰੀ ਕਾਰਜ ਹੈ। ਪਰਮੇਸ਼ਵਰ ਨੇ ਦੋਸ਼ਪੂਰਨ ਲੋਕਾਂ ਦੇ ਜੀਵਨਾਂ ਨੂੰ ਲਿਆ, ਇੱਕ ਬਹੁਤ ਹੀ ਮਜ਼ਬੂਤ ਅਤੇ ਕਾਰਜਸ਼ੀਲ ਮਨੁੱਖ ਨੂੰ ਅਤੇ ਇੱਕ ਬਹੁਤ ਹੀ ਸੁੰਦਰ ਅਤੇ ਨੇਕ ਔਰਤ ਨੂੰ ਅਤੇ ਉਸਨੇ ਉਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਦੱਸਿਆ। ਉਸ ਕਹਾਣੀ ਦੇ ਵਿੱਚ ਪਰਮੇਸ਼ਵਰ ਨੇ ਮਨੁੱਖ ਨੂੰ ਉਸਦੇ ਮਹਾਨ ਪਿਆਰ ਨੂੰ ਜੋ ਉਹ ਉਸਦੇ ਲਈ ਰੱਖਦਾ ਹੈ ਸੀ ਉਸ ਨੂੰ ਪ੍ਰਗਟ ਕੀਤਾ ਅਤੇ ਪਰਮੇਸ਼ਵਰ ਨੇ ਇਸ ਮਹਾਨ ਸੱਚਾਈ ਨੂੰ ਸਾਡੇ ਅੱਗੇ ਇਸ ਤਰ੍ਹਾਂ ਪ੍ਰਗਟ ਕਰਨਾ ਚਾਹਿਆ ਕਿ ਇਹ ਜੋ ਮੁਕਤੀ ਹੈ ਇਹ ਇੱਕ ਪਿਆਰ ਦਾ ਕਾਰਜ ਹੈ। ਮਸੀਹ ਦੀ ਆਖਰੀ ਪੱਤਰੀ ਜੋ ਕਿ ਉਸਨੇ ਆਪਸੀਆਂ ਦੀ ਕਲੀਸਿਆ ਨੂੰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖੀ ਸੀ ਉਹ ਇੱਕ ਚੇਤਾਵਨੀ ਦੇ ਰਹੇ ਹਨ। ਅਸੀਂ ਜਿਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਪਰ ਮੈਂ 30 ਜਾਂ 40 ਸਾਲ ਪਿੱਛੇ ਉਸ ਦੇ ਦੁਆਰਾ ਇਨ੍ਹਾਂ ਵਿਸ਼ਵਾਸੀਆਂ ਨੂੰ ਲਿਖੀ ਉਸ ਦੀ ਪਹਿਲੀ ਪੱਤਰੀ ਦੇ ਵੱਲ ਜਾਂਦਾ ਜੋ ਕਿ ਪੌਲਸ ਦੇ ਦੁਆਰਾ ਲਿਖੀ ਗਈ ਸੀ। ਅਸੀਂ ਇਸ ਨੂੰ ਪੌਲਸ ਰਸੂਲ ਦੇ ਦੁਆਰਾ ਆਪਸੀਆਂ ਦੀ ਕਲੀਸਿਆ ਦੇ ਨਾਂ ਲਿਖੀ ਪੱਤਰੀ ਆਖਦੇ ਹਾਂ। ਇਸ ਪੱਤਰੀ ਦੇ ਵਿੱਚ ਉਸਨੇ ਇਸ ਵਿਆਹ ਦੇ ਵਿੱਚ ਪਾਏ ਜਾਣ ਵਾਲੇ ਪ੍ਰੇਮ ਦੇ ਵਿਸ਼ੇ ਦੇ ਬਾਰੇ ਚਰਚਾ ਕੀਤੀ ਸੀ ਅਤੇ ਇਸ ਦੀ ਤੁਲਨਾ ਮਸੀਹ ਦੇ ਕਲੀਸਿਆ ਦੇ ਲਈ ਪਾਏ ਜਾਣ ਵਾਲੇ ਪਿਆਰ ਦੇ ਨਾਲ ਕੀਤੀ ਸੀ। ਇਹ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਸਭ ਤੋਂ ਵੱਧ ਗਲਤ ਫਹਿਮੀ ਪਾਏ ਜਾਣ ਵਾਲੇ ਭਾਗਾਂ ਦੇ ਵਿੱਚੋਂ ਇੱਕ ਹੈ। ਆਪਸੀਆਂ ਦੀ ਪੱਤਰੀ 5 ਅਧਿਆਏ ਉਸਦੀ 22 ਆਇਤ ਦੇ ਵਚਨ ਇਸ ਤਰ੍ਹਾਂ ਹਨ, ਹੇ ਪਤਨੀਓ ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ। ਕੁਝ ਖਾਸ ਤੌਰ ਤੇ ਬਹੁਤ ਹੀ ਪ੍ਰਧਾਨਗੀ ਕਰਨ ਵਾਲੀਆਂ ਔਰਤਾਂ ਦੇ ਲਈ ਕਈ ਸਾਲਾਂ ਤੱਕ ਇਸ ਦੇ ਕਰਕੇ ਕਾਫੀ ਉਨ੍ਹਾਂ ਦੇ ਵਿੱਚ ਨਿਰਾਸ਼ਾ ਪਾਈ ਜਾਂਦੀ ਸੀ ਅਤੇ ਔਰਤਾਂ ਦੀ ਆਜ਼ਾਦੀ ਦੀ ਲਹਿਰ ਇਸ ਦੇ ਵਿਰੁੱਧ ਹੋ ਗਈ। ਪਰ ਇਸ ਦਾ ਵਿਰੋਧ ਕਰਨਾ ਤਾਂ ਇਸ ਦੇ ਅਰਥ ਨੂੰ ਖੋਣਾ ਹੈ ਜੋ ਕਿ ਇੱਥੇ ਪਾਇਆ ਜਾਂਦਾ ਹੈ। ਜੋ ਅਧੀਨਤਾ ਹੈ ਇਹ ਤਾਂ ਮਲਾਕੀ ਦੇ ਲਈ ਨਹੀਂ ਬਲਕਿ ਇਹ ਤਾਂ ਘਰ ਦੇ ਵਿੱਚ ਮਾਲਕੀਅਤ ਦੇ ਲਈ ਨਹੀਂ ਸਗੋਂ ਇਹ ਤਾਂ ਇਸ ਦੀ ਪ੍ਰਧਾਨਤਾ ਪ੍ਰਧਾਨਗੀ ਦੇ ਉਦੇਸ਼ ਦੇ ਕਰਕੇ ਹੈ ਤਾਂ ਕਿ ਘਰ ਦੇ ਵਿੱਚ ਜੋ ਨਿਯਮਿਤਤਾ ਹੈ ਉਸ ਦੇ ਲਿਆਉਣ ਦੇ ਉਦੇਸ਼ ਨੂੰ ਕਾਇਮ ਰੱਖਿਆ ਜਾਵੇ। ਪਰ ਇਸ ਤੋਂ ਵੱਧ ਕੇ ਇਹ ਕੁਝ ਹੋਰ ਵੀ ਪ੍ਰਗਟ ਕਰਦਾ ਹੈ ਜੋ ਕਿ ਬਹੁਤ ਹੀ ਅਦਭੁਤ ਹੈ। ਆਪਸੀਆਂ ਦੀ ਪੱਤਰੀ 5 ਅਧਿਆਏ ਉਸਦੀ 23 ਆਇਤ ਦੇ ਵਚਨਾਂ ਦੇ ਵਿੱਚ ਉਹ ਆਖਦਾ ਹੈ, ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ। ਉਹ ਤਾਂ ਆਪ ਦੇ ਹੀ ਬਚਾਉਣ ਵਾਲਾ ਹੈ। ਇੱਥੇ ਜੋ ਇਹ ਤਸਵੀਰ ਹੈ ਇਹ ਮਸੀਹ ਅਤੇ ਕਲੀਸਿਆ ਦੀ ਹੈ। ਮਸੀਹੀ ਵਿਆਹ ਜੇਕਰ ਇਹ ਪ੍ਰਭੂ ਦੇ ਅਧੀਨ ਕੀਤਾ ਜਾਵੇ ਤਦ ਇਹ ਕਲੀਸਿਆ ਅਤੇ ਮਸੀਹ ਦੇ ਸੰਬੰਧ ਦੀ ਇੱਕ ਛੋਟੀ ਤਸਵੀਰ ਹੈ। ਮਸੀਹੀ ਵਿਆਹ ਉਸ ਮਸੀਹ ਅਤੇ ਵਿਸ਼ਵਾਸੀ ਦੇ ਵਿੱਚ ਪਾਏ ਜਾਣ ਵਾਲੇ ਅਦਭੁਤ ਰਿਸ਼ਤੇ ਦੀ ਹੀ ਤਸਵੀਰ ਨੂੰ ਪ੍ਰਗਟ ਕਰਦਾ ਹੈ। ਮਸੀਹੀ ਵਿਆਹ ਅਤੇ ਮਸੀਹ ਦਾ ਸੰਬੰਧ ਅਤੇ ਕਲੀਸਿਆ ਸਭ ਪਵਿੱਤਰ ਹਨ। ਹੁਣ ਆਪ ਬੜੇ ਗੌਰ ਦੇ ਨਾਲ ਮੇਰੀ ਗੱਲ ਸੁਣੋ। ਜੋ ਵਿਆਹ ਦਾ ਸਰੀਰਕ ਕਾਰਜ ਹੈ ਇਹ ਬਹੁਤ ਪਵਿੱਤਰ ਹੈ। ਇਹ ਤਾਂ ਇੱਕ ਧਾਰਮਿਕ ਰਸਮ ਹੈ, ਇਹ ਇੱਕ ਬਰਕਤ ਦਾ ਕਾਰਨ ਹੈ। ਮੇਰੇ ਕਹਿਣ ਦਾ ਭਾਵ ਇੱਥੋਂ ਕਲੀਸਿਆ ਦੇ ਦੁਆਰਾ ਬਣਾਏ ਗਏ ਕਿਸੇ ਰੀਤੀ ਰਿਵਾਜ ਤੋਂ ਨਹੀਂ, ਨਾ ਹੀ ਇਹ ਮਨੁੱਖ ਦੇ ਦੁਆਰਾ ਕੋਈ ਬਣਾਈ ਗਈ ਰਸਮ ਹੈ। ਪਰ ਇਹ ਇੱਕ ਇਹੋ ਜਿਹੀ ਰਸਮ ਹੈ ਜੋ ਕਿ ਪਰਮੇਸ਼ਵਰ ਦੇ ਦੁਆਰਾ ਖੁਦ ਬਣਾਈ ਗਈ ਹੈ। ਉਹ ਜਿਸ ਨੂੰ ਕਿ ਉਹ ਪਵਿੱਤਰ ਠਹਿਰਾਉਂਦਾ ਹੈ ਅਤੇ ਉਹ ਆਖਦਾ ਹੈ ਕਿ ਇਸ ਰਿਸ਼ਤੇ ਦੇ ਦੁਆਰਾ ਆਪ ਨੂੰ ਮੇਰੀ ਆਪ ਦੀ ਜਾਨ ਦੇ ਲਈ ਮਸੀਹ ਦੇ ਪ੍ਰੇਮ ਨੂੰ ਪ੍ਰਗਟ ਕਰਨ ਦੇ ਲਈ ਹੈ। ਇਸ ਕਰਕੇ ਔਰਤ ਨੂੰ ਇੱਕ ਮਨੁੱਖ ਦੇ ਵਿੱਚ ਉਸ ਨੂੰ ਜਿੱਤਣਾ ਪੈਣਾ ਹੈ ਜਿਸ ਦੇ ਉਹ ਆਪਣੇ ਆਪ ਨੂੰ ਅਧੀਨ ਕਰ ਸਕਦੀ ਹੈ। ਅਤੇ ਇੱਕ ਬਹੁਤ ਹੀ ਮਹਿਮਾਮਈ ਬਹੁਤ ਸਾਰੀਆਂ ਗੱਲਾਂ ਨੂੰ ਛੱਡਣ ਦੇ ਵਿੱਚ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਤੇ ਸੰਪੂਰਨ ਤੌਰ ਤੇ ਦੇ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਉਸ ਰਾਮ ਮਨੁੱਖ ਦੇ ਵਿੱਚ ਸੰਪੂਰਨ ਸੰਤੁਸ਼ਟੀ ਅਤੇ ਪੂਰਤੀ ਦੇ ਲਈ ਕਰਦੀ ਹੈ ਕਿਉਂਕਿ ਇਹ ਮਨੁੱਖ ਉਸ ਦੇ ਲਈ ਹੈ। ਉਹ ਉਸ ਦੇ ਪ੍ਰਤੀ ਉਸ ਦੇ ਪਤੀ ਦੇ ਵਿੱਚ ਖੁਸ਼ ਹੁੰਦੀ ਹੈ। ਉਸ ਦੀ ਸ਼ਖਸੀਅਤ ਆਚਰਣ ਉਸ ਦੇ ਪਿਆਰ ਦੇ ਵਿੱਚ ਉਸ ਦੇ ਲਈ ਉਹ ਵੀ ਮਨੁੱਖ ਹੈ। ਉਹ ਜੋ ਸਿਰਫ ਇੱਕ ਮੁਖੀਆ ਸੀ ਅਤੇ ਮਨੁੱਖ ਜਾਤੀ ਦੇ ਸਭ ਤੋਂ ਪ੍ਰਧਾਨ ਹੀ ਨਹੀਂ ਬਲਕਿ ਉਸ ਦੀਆਂ ਅੱਖਾਂ ਉਸ ਦੀ ਨਜ਼ਰ ਦੇ ਵਿੱਚ ਉਹ ਤਾਂ ਉਸ ਦਾ ਸਭ ਕੁਝ ਹੀ ਹੈ। ਉਸ ਦੇ ਦਿਲ ਦਾ ਪ੍ਰੇਮ ਉਸੇ ਦੇ ਲਈ ਹੈ ਅਤੇ ਸਿਰਫ ਉਸੇ ਦੇ ਵਾਸਤੇ ਹੈ। ਉਹੀ ਉਸ ਦਾ ਛੋਟਾ ਜਿਹਾ ਜਗਤ ਹੈ, ਉਸ ਦਾ ਉਹ ਸੁਰਗ ਹੈ, ਉਸ ਦਾ ਚੁਣਿਆ ਹੋਇਆ ਖਜ਼ਾਨਾ, ਅਤੇ ਉਹ ਆਪਣੀ ਸ਼ਖਸੀਅਤ ਨੂੰ ਉਸ ਦੇ ਵਿੱਚ ਡੁਬਾਉਣ ਦੇ ਵਿੱਚ ਖੁਸ਼ ਹੈ। ਉਹ ਆਪਣੇ ਆਪ ਦੀ ਤਾਰੀਫ ਦੀ ਭਾਲ ਨਹੀਂ ਕਰਦੀ। ਅੱਜ ਉਸ ਮਨੁੱਖ ਦਾ ਆਦਰ ਉਸ ਦੇ ਵਿੱਚ ਪਰਛਾਈ ਹੈ ਅਤੇ ਉਹ ਇਸੇ ਦੇ ਵਿੱਚ ਆਨੰਦ ਕਰਦੀ ਹੈ। ਉਹ ਉਸ ਦੇ ਆਖਰੀ ਦਮ ਤੱਕ ਉਸ ਦੇ ਨਾਮ ਦਾ ਨੂੰ ਆਦਰ ਕਰਦੀ ਹੈ ਅਤੇ ਉਹ ਜਿੱਥੇ ਵੀ ਉਸ ਦਾ ਚਰਚਾ ਕਰਦੀ ਹੈ ਉਹ ਉੱਥੇ ਕਾਫ਼ੀ ਸੁਰੱਖਿਅਤ ਹੁੰਦਾ ਹੈ। ਉਸ ਦਾ ਧੰਨਵਾਦ ਵਜੋਂ ਮੁਸਕਰਾਉਣਾ ਹੀ ਉਹ ਸਭ ਤੋਂ ਵੱਡਾ ਇਨਾਮ ਹੈ ਜਿਸ ਦੀ ਉਹ ਖੋਜ ਕਰਦੀ ਹੈ। ਉਸ ਦੀ ਪੁਸ਼ਾਕ ਦੇ ਵਿੱਚ ਉਹ ਉਸੇ ਦੇ ਬਾਰੇ ਸੋਚਦੀ ਹੈ ਅਤੇ ਉਹ ਕਿਸੇ ਚੀਜ਼ ਨੂੰ ਵੀ ਸੁੰਦਰ ਨਹੀਂ ਗਿਣਦੀ ਜੋ ਕਿ ਉਸ ਨੂੰ ਭੱਦਾ ਜਾਪਦਾ ਹੋਵੇ। ਉਸ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਉਹ ਪੂਰੀ ਤਰ੍ਹਾਂ ਨਹੀਂ ਸਮਝਦੀ, ਪਰ ਉਹ ਉਹਨਾਂ ਸਭਨਾਂ ਦੇ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਕੁਝ ਵੀ ਜੋ ਉਹ ਉਹਨਾਂ ਦੀ ਉੱਨਤੀ ਕਰਨ ਦੇ ਲਈ ਕਰ ਸਕੇ ਉਹ ਉਸ ਨੂੰ ਕਰਨ ਦੇ ਵਿੱਚ ਖੁਸ਼ ਹੁੰਦੀ ਹੈ। ਇਹੋ ਜਿਹੀ ਔਰਤ ਇੱਕ ਸੱਚੇ ਸਾਥੀ ਦੀ ਤਰ੍ਹਾਂ ਉਹ ਇੱਕ ਆਦਰਸ਼ ਵਿਆਹ ਦੇ ਸੰਬੰਧ ਨੂੰ ਪਛਾਣਦੀ ਹੈ ਅਤੇ ਉਹ ਇਸੇ ਚੀਜ਼ ਨੂੰ ਪ੍ਰਗਟ ਕਰਦੀ ਹੈ ਕਿ ਸਾਡੀ ਏਕਤਾ ਜੋ ਪ੍ਰਭੂ ਦੇ ਨਾਲ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਮੇਰੇ ਪਿਆਰੇ ਦੋਸਤੋ, ਇਹ ਤਾਂ ਇੱਕ ਸੱਚੇ ਮਸੀਹੀ ਵਿਆਹ ਦੇ ਵਿੱਚ ਪਤਨੀ ਦੀ ਇੱਕ ਅਦਭੁਤ ਤਸਵੀਰ ਦਰਸਾਈ ਗਈ ਹੈ। ਮਨੁੱਖ ਨੂੰ ਔਰਤ ਦੇ ਵਿੱਚ ਉਹ ਦੇਖਣਾ ਚਾਹੀਦਾ ਹੈ ਕਿ ਜਿਸ ਦੀ ਉਹ ਬੰਦਗੀ ਕਰ ਸਕੇ। ਕਿਸੇ ਨੇ ਆਖਿਆ ਹੈ ਕਿ ਆਪ ਦਾ ਭਾਵ ਇਸ ਤੋਂ ਬੰਦਗੀ ਤੋਂ ਹੈ। ਠੀਕ, ਮੇਰਾ ਇਸ ਤੋਂ ਇਹੋ ਹੀ ਮਤਲਬ ਹੈ। ਬੰਦਗੀ ਤੋਂ ਕੀ ਭਾਵ ਹੁੰਦਾ ਹੈ? ਆਪ ਵੇਖੋਗੇ ਕਿ ਜੋ ਬੰਦਗੀ ਹੈ ਉਹ ਇੱਕ ਇਹੋ ਜਿਹਾ ਸਤਿਕਾਰ ਹੈ ਜੋ ਕਿ ਕਿਸੇ ਦੀ ਯੋਗਤਾ ਦੇ ਕਰਕੇ ਉਸ ਨੂੰ ਦਿੱਤਾ ਜਾਂਦਾ ਹੈ। ਜੇਕਰ ਆਪ ਪਿੱਛੇ ਨਜ਼ਰ ਮਾਰੋ ਅਤੇ ਪੁਰਾਣੀਆਂ ਵਿਆਹ ਦੀਆਂ ਰਸਮਾਂ ਨੂੰ ਪੜ੍ਹੋ ਤਦ ਆਪ ਇਹ ਵੇਖੋਗੇ ਕਿ ਜੋ ਲਾੜਾ ਹੁੰਦਾ ਸੀ ਉਹ ਹਮੇਸ਼ਾ ਇਹ ਆਖਿਆ ਕਰਦਾ ਸੀ ਕਿ ਮੈਂ ਆਪਣੇ ਸਰੀਰ ਦੇ ਨਾਲ ਤੇਰੀ ਬੰਦਗੀ ਕਰਾਂਗਾ ਕਰਦਾ ਹਾਂ, ਭਾਵ ਉਹ ਆਪਣੀ ਪਤਨੀ ਦੇ ਵਿੱਚ ਉਸ ਦੀ ਸਾਰੀ ਯੋਗਤਾ ਨੂੰ ਵੇਖਦਾ ਹੈ। ਜ਼ਰੂਰੀ ਹੈ ਕਿ ਉਹ ਉਸ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਰੇ ਕਿ ਉਹ ਆਪਣੀ ਪਤਨੀ ਦੇ ਲਈ ਜਾਨ ਦੇਣ ਦੇ ਲਈ ਵੀ ਤਿਆਰ ਹੋਵੇ। ਬਾਈਬਲ ਬਾਣੀ ਇਸ ਦੇ ਬਾਰੇ ਬਹੁਤ ਹੀ ਵਿਸਥਾਰ ਦੇ ਨਾਲ ਦੱਸਦੀ ਹੈ ਅਤੇ ਮੈਂ ਨਹੀਂ ਸੋਚਦਾ ਕਿ ਅੱਜ ਸਾਨੂੰ ਇਸ ਦੇ ਬਾਰੇ ਇਸੇ ਤਰ੍ਹਾਂ ਜ਼ਿਕਰ ਕਰਨ ਦੇ ਵਿੱਚ ਇੰਨੇ ਝਿਜਕ ਕਿਉਂ ਰੱਖਣੀ ਚਾਹੀਦੀ ਹੈ। ਜੇਕਰ ਆਪ ਸ੍ਰੇਸ਼ਟ ਗੀਤ ਦੇ ਵੱਲ ਵੇਖੋ ਤਦ ਆਪ ਲਾੜੇ ਦੀ ਤਸਵੀਰ ਨੂੰ ਵੇਖੋਗੇ ਕਿ ਉਹ ਆਪਣੀ ਲਾੜੀ ਦੇ ਬਾਰੇ ਕੀ ਸੋਚਦਾ ਹੈ। ਸ੍ਰੇਸ਼ਟ ਗੀਤ 4 ਅਧਿਆਇ ਉਸ ਦੀ 7 ਆਇਤ ਦੇ ਵਚਨ ਇਸ ਤਰ੍ਹਾਂ ਹਨ, ਹੇ ਮੇਰੀ ਪ੍ਰੀਤਮਾ ਤੂੰ ਸਾਰੀ ਦੀ ਸਾਰੀ ਰੂਪਵੰਤ ਹੈ, ਤੇਰੇ ਵਿੱਚ ਕੋਈ ਕੱਜ ਨਹੀਂ। ਇਸ ਤੋਂ ਬਾਅਦ ਸ੍ਰੇਸ਼ਟ ਗੀਤ 2 ਅਧਿਆਇ ਉਸ ਦੀ 2 ਆਇਤ ਦੇ ਵਚਨ ਇਸ ਤਰ੍ਹਾਂ ਹਨ, ਜਿਵੇਂ ਸੋਸਨ ਝਾੜੀਆਂ ਦੇ ਵਿੱਚ ਤਿਵੇਂ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ। ਇਹ ਤਾਂ ਬਹੁਤ ਹੀ ਵਿਸਥਾਰ ਪੂਰਵਕ ਹੈ। ਕੀ ਇਹ ਇਸ ਤਰ੍ਹਾਂ ਨਹੀਂ ਹੈ? ਇਹੋ ਹੀ ਹੈ ਜੋ ਕਿ ਲਾੜਾ ਆਖਦਾ ਹੈ। ਹੁਣ ਅੱਗੇ ਉਸ ਲਾੜੀ ਦੇ ਵਚਨਾਂ ਨੂੰ ਸੁਣੋ। ਸ੍ਰੇਸ਼ਟ ਗੀਤ 2 ਅਧਿਆਇ ਉਸ ਦੀ 16 ਆਇਤ ਦੇ ਵਚਨ ਇਸ ਤਰ੍ਹਾਂ ਹਨ, ਮੇਰਾ ਬਾਲਮ ਮੇਰਾ ਹੈ ਅਤੇ ਮੈਂ ਉਸ ਦੀ ਹਾਂ, ਉਹ ਸੋਸਨਾ ਵਿੱਚ ਚੜਾਉਂਦਾ ਹੈ। ਆਪ ਇਸ ਦੇ ਨਾਲੋਂ ਉੱਚਾ ਨਹੀਂ ਉੱਠ ਸਕਦੇ। ਇਸ ਵਿਆਹ ਦੇ ਮਾਮਲੇ ਦੇ ਵਿੱਚ ਜੋ ਔਰਤ ਹੈ, ਜਾਂ ਤਾਂ ਉਹ ਉਸ ਨੂੰ ਅਸਮਾਨ ਦੀਆਂ ਉਚਾਈਆਂ ਤੱਕ ਉੱਚਾ ਕਰੇਗੀ, ਜਾਂ ਫਿਰ ਉਸ ਨੂੰ ਨਰਕ ਦੀ ਗਹਿਰਾਈ ਤੱਕ ਹੇਠਾਂ ਗਿਰਾਏਗੀ। ਉਸ ਦਾ ਜੋ ਪਤੀ ਹੈ, ਜਾਂ ਤਾਂ ਉਸ ਸਰਵ ਉੱਚਿਓਂ ਉਚਾਈ ਦੇ ਤੱਕ ਆਖੇਗਾ ਅਤੇ ਆਖੇਗਾ, ਮੈਂ ਇਸੇ ਕਰਕੇ ਤੇਰੀ ਬੰਦਗੀ ਕਰਦਾ ਹਾਂ ਕਿਉਂਕਿ ਮੈਂ ਤੇਰੇ ਵਿੱਚ ਕੋਈ ਵੀ ਧੱਬਾ ਨਹੀਂ ਵੇਖਿਆ ਹੈ। ਜਾਂ ਫਿਰ ਉਹ ਉਸ ਦੇ ਨਾਲ ਕਠੋਰਤਾ ਦੇ ਨਾਲ ਪੇਸ਼ ਆਵੇਗਾ। ਜਦੋਂ ਕਿ ਇਹ ਆਖਰੀ ਵਾਰ ਵਾਦ ਵਾਲੀ ਗੱਲ ਵਾਪਰਦੀ ਹੈ, ਤਦ ਉਹ ਉਸ ਦੇ ਪਿਆਰ ਨੂੰ ਮਾਤ ਦੇਵੇਗਾ ਅਤੇ ਫਿਰ ਉਹ ਉਸ ਦੇ ਨਾਲ ਨਫ਼ਰਤ ਕਰੇਗਾ ਅਤੇ ਫਿਰ ਉਹ ਠੰਡਾ ਅਤੇ ਕਠੋਰ ਹੋ ਜਾਵੇਗਾ। ਸਲਾਹ ਮਸ਼ਵਰਾ ਦਿੰਦੇ ਵਕਤ ਅਸੀਂ ਵੇਖਦੇ ਹਾਂ ਕਿ ਇਹੋ ਹੀ ਇੱਕ ਕਾਰਨ ਹੁੰਦਾ ਹੈ ਕਿ ਜਿਸ ਦੇ ਕਰਕੇ ਬਹੁਤ ਸਾਰੇ ਜੋ ਵਿਆਹ ਹਨ ਉਹ ਅਸਫਲ ਹੋ ਜਾਂਦੇ ਹਨ। ਮੈਂ ਇੱਥੇ ਆਪ ਨੂੰ ਇੱਕ ਵਿਅਕਤੀਗਤ ਹੀ ਸਵਾਲ ਪੁੱਛਣਾ ਚਾਹੁੰਦਾ, ਕੀ ਆਪ ਇਸ ਤਰ੍ਹਾਂ ਦੀ ਔਰਤ ਹੋ ਜਿਸ ਦੇ ਲਈ ਇੱਕ ਮਨੁੱਖ ਆਪਣੀ ਜਾਨ ਦੇਣ ਦੇ ਲਈ ਤਿਆਰ ਹੋਵੇ? ਮੈਂ ਬੜੇ ਹੀ ਖੁੱਲ੍ਹੇ ਤੌਰ 'ਤੇ ਇਹ ਆਖ ਰਿਹਾ ਹਾਂ। ਜੇਕਰ ਆਪ ਇਸ ਤਰ੍ਹਾਂ ਨਹੀਂ ਹੋ, ਤਦ ਆਪ ਦੇ ਵਿੱਚ ਆਚਰਣ ਦੀ ਸੁੰਦਰਤਾ ਨਹੀਂ ਪਾਈ ਜਾਂਦੀ। ਜੇਕਰ ਆਪ ਦੇ ਵਿੱਚ ਆਤਮਾ ਦੀ ਨੇਕਤਾ ਨਹੀਂ ਪਾਈ ਜਾਂਦੀ, ਤਦ ਆਪ ਬਿਨਾਂ ਗਰਮਾਇਸ਼ ਤੋਂ ਇੱਕ ਲਾਸ਼ ਦੀ ਤਰ੍ਹਾਂ ਹੋਵੋਗੇ, ਇੱਕ ਇਹੋ ਜਿਹੀ ਵਰਖਾ ਤੋਂ ਬਾਅਦ ਦਿਸਣ ਵਾਲੀ ਆਕਾਸ਼ ਦੇ ਵਿੱਚ ਪੀਂਘ ਜਿਸ ਦੇ ਵਿੱਚ ਕੋਈ ਰੰਗ ਨਾ ਹੋਵੇ, ਅਤੇ ਇੱਕ ਇਹੋ ਜਿਹਾ ਫੁੱਲ ਜਿਸ ਦੇ ਵਿੱਚ ਕੋਈ ਮਹਿਕ ਨਾ ਹੋਵੇ। ਪਰਮੇਸ਼ਵਰ ਦੀ ਬਾਣੀ ਉਸ ਬਾਹਰੀ ਸਜਾਵਟ ਦੇ ਬਾਰੇ ਗੱਲਾਂ ਕਰਦੀ ਹੈ ਅਤੇ ਆਪ ਇਸ ਦੇ ਬਾਰੇ ਗਲਤ ਫਹਿਮੀ ਨਾ ਰੱਖਣਾ। ਬਾਈਬਲ ਬਾਣੀ ਇਸ ਦੇ ਵਿਰੁੱਧ ਨਹੀਂ ਹੈ। ਸਾਨੂੰ ਸਭਨਾਂ ਨੂੰ ਜਿੰਨੇ ਵੀ ਚੰਗੇ ਅਸੀਂ ਦਿਖ ਸਕੀਏ ਉਨੇ ਹੀ ਚੰਗੇ ਦਿਖਣਾ ਚਾਹੀਦਾ। ਕਿਸੇ ਵੀ ਔਰਤ ਦੇ ਲਈ ਇਹੋ ਜਿਹਾ ਕੋਈ ਵੀ ਕਾਰਨ ਹੈ ਕਿ ਕੋਈ ਵੀ ਚੰਗੀ ਸਜਾਵਟ ਵਾਲੀ ਆਪਣੀ ਪੁਸ਼ਾਕ ਨਾ ਪਹਿਨੇ? ਪਰ ਪਰਮੇਸ਼ਵਰ ਜੋ ਹੈ ਉਹ ਬਾਹਰੀ ਸਜਾਵਟ ਦੇ ਉੱਤੇ ਜ਼ੋਰ ਨਹੀਂ ਦਿੰਦਾ, ਬਲਕਿ ਨੇਕੀ ਅਤੇ ਨਰਮ ਆਤਮਾ ਦੇ ਬਾਰੇ, ਜੋ ਕਿ ਅੰਦਰੂਨੀ ਸਜਾਵਟ ਹੈ ਜਿਸ ਦਾ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਬਹੁਤ ਵੱਡਾ ਮੁੱਲ ਹੈ। ਪਹਿਲਾ ਪਤਰਸ 3 ਅਧਿਆਇ ਉਸ ਦੀਆਂ 3 ਅਤੇ 4 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਅਤੇ ਤੁਹਾਡਾ ਸ਼ਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਵਸਤਰ ਪਹਿਨਣ ਦੇ ਨਾਲ ਬਾਹਲਾ ਨਾ ਹੋਵੇ, ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਨਾਸੀ ਸ਼ਿੰਗਾਰ ਨਾਲ ਹੈ, ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ, ਕਿਉਂ ਜੋ ਇਹ ਪਰਮੇਸ਼ਵਰ ਦੇ ਲੇਖੇ ਵੱਡੇ ਮੁੱਲ ਦਾ ਹੈ। ਹੁਣ ਹੇ ਨੌਜਵਾਨ ਮਨੁੱਖ, ਕੀ ਆਪ ਕੋਈ ਇਹੋ ਜਿਹੇ ਮਨੁੱਖ ਹੋ ਜਿਸ ਦੇ ਲਈ ਇੱਕ ਔਰਤ ਧਰਤੀ ਦੇ ਬੰਨਿਆਂ ਤੱਕ ਉਸ ਦੇ ਪਿੱਛੇ ਪਿੱਛੇ ਜਾਵੇਗੀ? ਹੋ ਸਕਦਾ ਹੈ ਕਿ ਆਪ ਇੱਕ ਬਹੁਤ ਅੱਛੇ ਮਾਡਲ ਦੀ ਤਰ੍ਹਾਂ ਹੋਵੋ ਜਿਸ ਦੇ ਵਿੱਚ ਕੋਈ ਉਦੇਸ਼ ਨਾ ਹੋਵੇ, ਕੋਈ ਖੁਆਇਸ਼ ਨਾ ਹੋਵੇ, ਅਤੇ ਇੱਕ ਮਸੀਹੀ ਦੇ ਵਜੋਂ ਪਰਮੇਸ਼ਵਰ ਦੀ ਸੇਵਾ ਕਰਨ ਦੀ ਕੋਈ ਦਿਲ ਨਾ ਹੋਵੇ, ਅਤੇ ਜਿਸ ਦੇ ਲਈ ਮਹਾਨ ਅਤੇ ਗਹਿਰਿਆਂ ਕੰਮਾਂ ਦੇ ਲਈ ਕੋਈ ਯੋਗਤਾ ਨਾ ਹੋਵੇ, ਇਸ ਦੇ ਵਿੱਚ ਕੋਈ ਦਰਸ਼ਨ ਨਾ ਹੋਵੇ। ਜੇਕਰ ਆਪ ਇਸ ਤਰ੍ਹਾਂ ਦੇ ਮਨੁੱਖ ਹੋ, ਤਦ ਕੋਈ ਵੀ ਔਰਤ ਆਪ ਦੇ ਪਿੱਛੇ ਜ਼ਿਆਦਾ ਲੰਬੇ ਅਰਸੇ ਤੱਕ ਨਹੀਂ ਚੱਲੇਗੀ। ਉਹ ਆਪ ਦੇ ਨਾਲ ਨਾਲ ਵਿਆਹ ਦਾ ਲਾਇਸੈਂਸ ਲੈਣ ਤੱਕ ਜਾ ਸਕਦੀ ਹੈ, ਪਰ ਉਹ ਬਾਅਦ ਵਿੱਚ ਆਪ ਤੋਂ ਤਲਾਕ ਲੈਣ ਦੇ ਵਿੱਚ ਵੀ ਜਾਵੇਗੀ। ਮੈਂ ਜਾਣਦਾ ਹਾਂ ਕਿ ਕੋਈ ਨਾ ਕੋਈ ਹੁਣ ਇਹ ਆਖਦਾ ਹੋਵੇਗਾ ਕਿ ਹੇ ਪ੍ਰਚਾਰਕ, ਮੈਂ ਤਾਂ ਇਸ ਤਰ੍ਹਾਂ ਦਾ ਮਨੁੱਖ ਨਹੀਂ ਹਾਂ, ਮੈਂ ਤਾਂ ਕੋਈ ਬਹੁਤ ਵੱਡਾ ਨਾਇਕ ਨਹੀਂ ਹਾਂ। ਹੇ ਨੌਜਵਾਨ ਮਨੁੱਖ, ਪਰਮੇਸ਼ਵਰ ਨੇ ਇਸ ਤਰ੍ਹਾਂ ਨਹੀਂ ਆਖਿਆ ਹੈ ਕਿ ਹਰ ਇੱਕ ਲੜਕੀ ਆਪ ਦੇ ਨਾਲ ਹੀ ਪਿਆਰ ਕਰੇਗੀ। 99 ਔਰਤਾਂ 100 ਦੇ ਵਿੱਚੋਂ ਆਪ ਨੂੰ ਛੱਡ ਕੇ ਅੱਗੇ ਨਿਕਲ ਜਾਣਗੀਆਂ, ਅਤੇ ਉਹ ਤਾਂ ਆਪ ਨੂੰ ਕਿਸੇ ਸਧਾਰਨ ਲੜਕੇ ਦੀ ਤਰ੍ਹਾਂ ਹੀ ਵੇਖਣਗੀਆਂ। ਠੀਕ ਇਸੇ ਤਰ੍ਹਾਂ ਹੀ ਹੈ, ਪਰ ਮੈਂ ਆਪ ਨੂੰ ਦੱਸ ਦੇਵਾਂ ਕਿ ਇੱਕ ਦਿਨ ਇੱਕ ਇਹੋ ਜਿਹੀ ਔਰਤ ਆਪ ਨੂੰ ਵੇਖੇਗੀ ਜੋ ਆਪ ਦੇ ਵਿੱਚ ਉਹ ਸਾਰਾ ਸੁਹੱਪਣ ਵੇਖ ਲਵੇਗੀ ਅਤੇ ਉਹ ਆਪ ਨੂੰ ਪਿਆਰ ਕਰੇਗੀ। ਇਹ ਤਾਂ ਪਰਮੇਸ਼ਵਰ ਹੀ ਹੈ ਜੋ ਕਿ ਇਸ ਸਭ ਨੂੰ ਇੱਕ ਔਰਤ ਅਤੇ ਇੱਕ ਖਾਸ ਔਰਤ ਅਤੇ ਇੱਕ ਖਾਸ ਮਨੁੱਖ ਦੇ ਵਿੱਚ ਵਾਪਰਨ ਦਿੰਦਾ ਹੈ। ਹੋ ਸਕਦਾ ਹੈ ਕਿ ਆਪ ਇੱਕ ਨੌਜਵਾਨ ਔਰਤ ਹੁੰਦੇ ਹੋਏ ਇਹ ਆਖਦੇ ਹੋਵੋ ਕਿ ਮੈਂ ਤਾਂ ਖੂਬਸੂਰਤ ਨਹੀਂ ਹਾਂ, ਮੇਰਾ ਚਿਹਰਾ ਅਤੇ ਮੇਰਾ ਸਰੀਰ ਇੰਨਾ ਜ਼ਿਆਦਾ ਸੁੰਦਰ ਨਹੀਂ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਪਰਮੇਸ਼ਵਰ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਆਖਿਆ ਕਿ ਆਪ ਹਰ ਇੱਕ ਨਰ ਵਿਅਕਤੀ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ। ਇਸ ਤਰ੍ਹਾਂ ਤਾਂ ਸਿਰਫ ਪਸ਼ੂ ਹੀ ਕਰਦੇ ਹਨ। ਹੋ ਸਕਦਾ ਹੈ ਕਿ 100 ਦੇ ਵਿੱਚੋਂ 99 ਵਿਅਕਤੀ ਆਪ ਨੂੰ ਛੱਡ ਕੇ ਅੱਗੇ ਨਿਕਲ ਜਾਣ, ਪਰ ਇੱਕ ਦਿਨ ਇੱਕ ਵਿਅਕਤੀ ਆਵੇਗਾ ਜੋ ਕਿ ਆਪ ਦੇ ਨਾਲ ਪ੍ਰੇਮ ਕਰੇਗਾ, ਜੇਕਰ ਆਪ ਇੱਕ ਠੀਕ ਕਿਸਮ ਦੀ ਸ਼ਖਸੀਅਤ ਹੋਵੋਗੇ। ਆਪ ਉਸ ਦੀ ਪ੍ਰੇਰਣਾ ਬਣ ਜਾਵੋਗੇ ਅਤੇ ਆਪ ਉਸ ਨੂੰ ਮਹਾਨ ਵਿਅਕਤੀ ਹੋਣ ਦੇ ਲਈ ਪ੍ਰੇਰਣਾ ਦਿਓਗੇ। ਆਪ ਉਸ ਤੋਂ ਦੂਰ ਨਾ ਭੱਜਣਾ, ਨਾ ਹੀ ਉਸ ਦਾ ਤਿਰਸਕਾਰ ਕਰਨਾ। ਅਤੇ ਹੋ ਸਕਦਾ ਹੈ ਕਿ ਪਰਮੇਸ਼ਰ ਨੇ ਆਪ ਦੋਹਾਂ ਨੂੰ ਠੀਕ ਉਸੇ ਉਦੇਸ਼ ਦੇ ਲਈ ਇਕੱਠਿਆਂ ਕੀਤਾ। ਇਹੋ ਜਿਹਾ ਮਨੁੱਖ ਜ਼ਰੂਰ ਆਪ ਦੇ ਜੀਵਨ ਦੇ ਵਿੱਚ ਆਵੇਗਾ। ਹੋ ਸਕਦਾ ਹੈ ਕਿ ਆਪ ਇਹ ਕਹੋ ਕਿ ਆਪ ਤਾਂ ਇਹ ਸਿਰਫ ਇੱਕ ਸਭ ਸਿਧਾਂਤਕ ਗੱਲਾਂ ਕਰ ਰਹੇ ਹੋ, ਮੈਂ ਤਾਂ ਇਹ ਇੱਕ ਸੱਚਾਈ ਦੇ ਬਾਰੇ ਆਖ ਰਿਹਾ। ਆਓ ਅਸੀਂ ਠੀਕ ਆਰੰਭ ਦੇ ਵੱਲ ਜਾਈਏ ਅਤੇ ਆਦਮ ਅਤੇ ਹਵਾ ਦੇ ਵੱਲ ਧਿਆਨ ਦਿੰਦਿਆਂ ਹੋਇਆਂ, ਇਹ ਤਾਂ ਇੱਕ ਸੱਚਮੁੱਚ ਰੋਮਾਂਚ ਹੈ ਸੀ, ਆਪ ਇਸ ਦੇ ਬਾਰੇ ਗੌਰ ਕਰੋ। ਆਪਸੀਆਂ ਦੀ ਪੱਤਰੀ 5 ਅਧਿਆਏ ਉਸ ਦੀਆਂ 28 ਤੋਂ ਲੈ ਕੇ 31 ਆਇਤਾਂ ਦੇ ਵਚਨ ਹਨ। ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ, ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ, ਸਗੋਂ ਉਹ ਉਸ ਨੂੰ ਪਾਲਦਾ ਪੜੋਸਦਾ ਹੈ, ਜਿਵੇਂ ਮਸੀਹ ਵੀ ਕਲੀਸਿਆ ਨੂੰ, ਕਿਉਂ ਜੋ ਅਸੀਂ ਉਹਦੀ ਦੇਹੀ ਦੇ ਅੰਗ ਹਾਂ। ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਜੋ ਹਵਾ ਸੀ ਉਹ ਇੱਕ ਸਹਾਇਕਣ ਹੋਣ ਦੇ ਲਈ, ਜੋ ਕਿ ਉਸ ਦੇ ਲਈ ਯੋਗ ਸਹਾਇਕ ਹੋਵੇ, ਆਦਮ ਦੇ ਲਈ ਰਚੀ ਗਈ ਸੀ। ਇਹ ਇੱਕ ਬਹੁਤ ਹੀ ਮਹੱਤਵਪੂਰਨ ਭਾਸ਼ਾ ਹੈ। ਉਹ ਉਸ ਦੀ ਪਸਲੀ ਦੇ ਵਿੱਚੋਂ ਲਈ ਗਈ ਸੀ ਅਤੇ ਪੰਛੀਆਂ ਦੀ ਤਰ੍ਹਾਂ, ਪਸ਼ੂਆਂ ਦੀ ਤਰ੍ਹਾਂ ਉਹ ਧਰਤੀ ਦੇ ਵਿੱਚੋਂ ਨਹੀਂ ਸੀ ਲਈ ਗਈ, ਲੇਕਿਨ ਉਹ ਤਾਂ ਆਦਮ ਦੇ ਵਿੱਚੋਂ ਹੀ ਲਈ ਗਈ ਸੀ, ਤਾਂ ਕਿ ਉਹ ਅਸਲ ਦੇ ਵਿੱਚ ਜੋ ਕਿ ਉਦੋਂ ਤੱਕ ਅਧੂਰਾ ਹੈ ਸੀ, ਜਦੋਂ ਤੱਕ ਉਹ ਇਕੱਠੇ ਨਹੀਂ ਸੀ ਗਏ। ਪਰਮੇਸ਼ਵਰ ਨੇ ਔਰਤ ਨੂੰ ਉਸ ਦੀ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਜ਼ਿਆਦਾ ਚੰਗੀ ਅਤੇ ਪਿਆਰੀ ਚੀਜ਼ ਬਣਾਇਆ ਅਤੇ ਉਸ ਨੇ ਉਸ ਨੂੰ ਆਦਮ ਦੇ ਕੋਲ ਵੀ ਲਿਆਂਦਾ। ਉਹ ਇੱਕ ਸਹਾਇਕ ਹੈ ਸੀ ਤੇ ਜੋ ਕੁਝ ਆਦਮ ਦੇ ਵਿੱਚ ਘਾਟ ਹੈ ਸੀ ਉਸਨੇ ਉਸਨੂੰ ਪੂਰਾ ਕੀਤਾ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਨਹੀਂ ਸੀ। ਉਹ ਉਸੇ ਦੇ ਲਈ ਬਣਾਈ ਗਈ ਸੀ ਅਤੇ ਉਹ ਦੋਵੇਂ ਇੱਕ ਹੋ ਗਏ। ਅੱਗੇ ਉਤਪਤ 2 ਅਧਿਆਏ ਉਸ ਦੀਆਂ 23 ਅਤੇ 24 ਆਇਤਾਂ ਦੇ ਵਚਨ ਹਨ। ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਔਰ ਮੇਰੇ ਮਾਸ ਵਿੱਚੋਂ ਮਾਸ ਹੈ, ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਦੇ ਵਿੱਚੋਂ ਕੱਢੀ ਗਈ ਹੈ। ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। ਆਓ ਅਸੀਂ ਇਤਿਹਾਸ ਦੇ ਵਿੱਚ ਅੱਗੇ ਜਾਈਏ। ਮੈਂ ਹਮੇਸ਼ਾ ਹੀ ਇਤਿਹਾਸ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਇਹਨਾਂ ਗੱਲਾਂ ਨੂੰ ਸਿੱਧ ਕਰਨ ਅਤੇ ਲਿਖਣ ਦੇ ਵਿੱਚ ਰੁਚੀ ਰੱਖਦਾ ਹਾਂ। ਇਹ ਕਹਾਣੀ ਐਬੇਲਾਰਡ ਅਤੇ ਹੈਲੋਇਸ ਦੇ ਸੰਬੰਧ ਵਿੱਚ ਹੈ, ਜੋ ਕਿ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਸਨ, ਪਰ ਕਲੀਸਿਆ ਦੇ ਦੁਆਰਾ ਉਨ੍ਹਾਂ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਇਸੇ ਕਰਕੇ ਉਨ੍ਹਾਂ ਨੇ ਗੁਪਤ ਤੌਰ ਤੇ ਐਬੇਲਾਰਡ ਦੇ ਇੱਕ ਦੋਸਤ ਦੇ ਦੁਆਰਾ ਆਪਣਾ ਵਿਆਹ ਕਰਵਾਇਆ। ਉਸ ਨੇ ਸਿਖਾਉਣਾ ਜਾਰੀ ਰੱਖਿਆ, ਪਰ ਇੱਕ ਦਿਨ ਇਹ ਭੇਦ ਖੁੱਲ ਹੀ ਗਿਆ ਜਦੋਂ ਕਿ ਉਨ੍ਹਾਂ ਦੇ ਦਾਸ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਅਤੇ ਜੋ ਹੈਲੇਸ ਸੀ ਉਸ ਨੂੰ ਮਜ਼ਬੂਰਨ ਇੱਕ ਜਿੱਥੇ ਨਾ ਵਿਆਹੀਆਂ ਹੋਈਆਂ ਔਰਤਾਂ ਰਹਿੰਦੀਆਂ ਸਨ ਉੱਥੇ ਉਨ੍ਹਾਂ ਨੂੰ ਰੱਖਿਆ ਗਿਆ। ਉਸ ਨੂੰ ਕਦੇ ਵੀ ਉਸਦੇ ਕੋਲ ਮਿਲਣ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ ਅਤੇ ਜੋ ਐਬੇਲਾਰਡ ਸੀ ਉਸ ਨੂੰ ਵੀ ਕਦੇ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ। ਜੋ ਐਬੇਲਾਰਡ ਸੀ ਉਹ ਸ਼ਾਇਦ ਸਭ ਤੋਂ ਜ਼ਿਆਦਾ ਹੌਸਲੇ ਵਾਲਾ ਸੋਚਵਾਨ ਮਨੁੱਖ ਹੈ ਸੀ ਜਿਸ ਨੂੰ ਮੱਧ ਯੁੱਗ ਨੇ ਕਦੇ ਵੀ ਪੀੜਾ ਕੀਤਾ ਹੋਵੇ ਅਤੇ 12ਵੀਂ ਸ਼ਤਾਬਦੀ ਦੇ ਸ਼ੁਰੂ ਦੇ ਵਿਚ ਉਸਨੇ ਪਰਮੇਸ਼ਵਰ ਦੀ ਬਾਣੀ ਦਾ ਪ੍ਰਚਾਰ ਕਰਨਾ ਅਤੇ ਸਿਖਾਉਣਾ ਸ਼ੁਰੂ ਕੀਤਾ। ਜੋ ਪਰਮੇਸ਼ਵਰ ਦੀ ਬਾਣੀ ਹੈ ਉਸਨੇ ਆਖਿਆ ਸੀ ਕਿ ਇਹ ਮਨੁੱਖ ਦਾ ਇਖਤਿਆਰ ਹੈ ਸੀ, ਨਾ ਕਿ ਕਲੀਸਿਆ। ਇਹ ਮਨੁੱਖ ਇੱਕ ਮਹਾਨ ਮਨੁੱਖ ਬਹੁਤ ਹੀ ਕੁੜੱਤਣ ਭਰਿਆ ਅਤੇ ਉਹ ਉਸ ਦੀਆਂ ਸਿੱਖਿਆਵਾਂ ਦੇ ਵਿਚ ਬਹੁਤ ਹੀ ਜ਼ਿਆਦਾ ਨਿਰਾਸ਼ ਪਾਇਆ ਗਿਆ, ਕਿਉਂਕਿ ਇਹ ਸਭ ਕੁਝ ਇਸ ਦੇ ਕਰਕੇ ਹੋਇਆ ਜਿਸ ਤੋਂ ਉਸ ਨੂੰ ਇਨਕਾਰ ਕੀਤਾ ਗਿਆ ਸੀ। ਜਦੋਂ ਉਹ ਆਪਣੇ ਮੌਤ ਦੇ ਬਿਸਤਰ ਉੱਤੇ ਪਿਆ ਸੀ, ਕਿਉਂਕਿ ਉਹ ਹੈਲੋਇਸ ਤੋਂ ਕਾਫ਼ੀ ਸਮਾਂ ਪਹਿਲਾਂ ਮਰ ਗਿਆ ਸੀ, ਕਿਉਂਕਿ ਉਹ ਉਸ ਤੋਂ 20 ਸਾਲ ਵੱਡਾ ਹੈ ਸੀ। ਉਸ ਨੇ ਇਹ ਵੀ ਪੁੱਛਿਆ ਸੀ ਕਿ ਇਹ ਇਜਾਜ਼ਤ ਮੰਗੀ ਸੀ ਕਿ ਉਸ ਦੀ ਪਤਨੀ ਨੂੰ ਉਸ ਨੂੰ ਵੇਖਣ ਆਉਣ ਦੇ ਲਈ ਇਸ ਦੀ ਇਜਾਜ਼ਤ ਦਿੱਤੀ ਜਾਵੇ, ਅਤੇ ਕਲੀਸਿਆ ਨੇ ਇਹ ਸਭ ਤੋਂ ਜ਼ਿਆਦਾ ਉਸ ਦਿਨ ਮਾੜਾ ਕੰਮ ਕੀਤਾ ਸੀ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਉਸ ਨੂੰ ਨਹੀਂ ਸੀ ਦਿੱਤੀ। ਇਸ ਕਰਕੇ ਉਸ ਨੇ ਇੱਕ ਖੱਤ ਲਿਖਿਆ ਅਤੇ ਇਹ ਮੇਰੇ ਲਈ ਸਭ ਤੋਂ ਜ਼ਿਆਦਾ ਨਿਰਾਸ਼ਾ ਭਰੀ ਪੜਨ ਵਾਲੀ ਗੱਲ ਹੈ। ਉਹ ਅੰਤ ਦੇ ਵਿਚ ਇਹ ਅਰਦਾਸ ਪਰਮੇਸ਼ਰ ਦੇ ਅੱਗੇ ਕਰਦਾ ਹੈ ਕਿ ਹੇ ਪਰਮੇਸ਼ਰ, ਜਦੋਂ ਤੈਨੂੰ ਇਹ ਪਾਇਆ ਅਤੇ ਜਿਸ ਤਰ੍ਹਾਂ ਤੈਨੂੰ ਇਹ ਪਾਇਆ, ਤੈਂ ਸਾਨੂੰ ਇਕੱਠੇ ਕੀਤਾ ਅਤੇ ਤੂੰ ਹੀ ਸਾਨੂੰ ਆਪਸ ਵਿਚ ਹੀ ਵਿਛੋੜਿਆ। ਹੁਣ ਜੋ ਕੁਝ ਤੂੰ ਇੰਨਾ ਆਪਣੀ ਦਇਆ ਦੇ ਨਾਲ ਆਰੰਭ ਕੀਤਾ ਅਤੇ ਆਪਣੀ ਦਇਆ ਦੇ ਨਾਲ ਇਸ ਨੂੰ ਪੂਰਾ ਕਰ, ਅਤੇ ਸਾਨੂੰ ਜੁਦਾ ਕਰਨ ਤੋਂ ਬਾਅਦ ਇਸ ਜਗਤ ਦੇ ਵਿਚ ਸਾਨੂੰ ਸੁਰਗ ਦੇ ਵਿਚ ਸਦਾ ਕਾਲ ਦੇ ਲਈ ਇਕੱਠੇ ਕਰ। ਇਹ ਮੇਰਾ ਨਿੱਜੀ ਵਿਸ਼ਵਾਸ ਹੈ ਕਿ ਪਰਮੇਸ਼ਵਰ ਦੇ ਸੁਰਗ ਦੇ ਵਿਚ ਉਹ ਦੋਵੇਂ ਹੀ ਇਕੱਠੇ ਹਨ। ਇਹ ਸਾਨੂੰ ਹੁਣ ਇੱਕ ਬਹੁਤ ਹੀ ਮਹੱਤਵਪੂਰਨ ਬਾਈਬਲ ਬਾਣੀ ਦੇ ਵਚਨਾਂ ਦੇ ਕੋਲ ਲਿਆਉਂਦਾ ਹੈ। ਮਲਾਕੀ ਨੇ ਇਸ ਭਾਗ ਨੂੰ ਉਨ੍ਹਾਂ ਲੋਕਾਂ ਦੇ ਸਮਾਜਿਕ ਪਾਪਾਂ ਦੇ ਨਾਲ ਜੋੜਿਆ ਸੀ ਜੋ ਕਿ ਪਰਿਵਾਰ ਅਤੇ ਤਲਾਕ ਦੇ ਨਾਲ ਸੰਬੰਧਿਤ ਹੈ ਸਨ। ਇਹ ਇਹੋ ਜਿਹੇ ਪਾਪ ਸਨ ਜੋ ਕਿ ਇੱਕ ਕੈਂਸਰ ਦੀ ਬਿਮਾਰੀ ਦੀ ਤਰ੍ਹਾਂ ਉਸ ਦੇਸ਼ ਦੇ ਵਿਚ ਫੈਲ ਰਹੇ ਸਨ ਅਤੇ ਉਹ ਕਿਸੇ ਦੇਸ਼ ਦਾ ਵੀ ਨਾਸ਼ ਕਰ ਦੇਣਗੇ, ਅਤੇ ਸਾਡਾ ਦੇਸ਼ ਵੀ ਇਸ ਤੋਂ ਬਚ ਕੇ ਨਹੀਂ ਰਹਿ ਸਕਦਾ। ਇਸੇ ਬਾਰੇ ਹੋਰ ਵਧੇਰੇ ਜਾਣਨਾ ਅਸੀਂ ਅਗਲੇ ਪ੍ਰੋਗਰਾਮ ਦੇ ਵਿਚ ਮਲਾਕੀ ਨਵੀਂ ਦੀ ਪੁਸਤਕ ਦੇ 2:17 ਦੇ ਵਚਨਾਂ ਦੇ ਬਾਰੇ ਗੌਰ ਕਰਾਂਗੇ। ਆਪ ਨੇ ਇਸ ਤੋਂ ਅਗਲੇ ਪ੍ਰੋਗਰਾਮ ਵਿਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।